ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਹਉਮੈ ਦਾ ਪਹਿਲਾ ਭਾਗ ਅਸੀਂ ਪੜ੍ਹ ਆਏ ਹਾਂ, ਅੱਜ ਦੂਸਰਾ ਭਾਗ ਪੜ੍ਹਨ ਜਾ ਰਹੇ ਹਾਂ। ਪਿਛਲੇ ਲੇਖ ਵਿੱਚ ਅਸੀਂ ਪੜ੍ਹਿਆ ਸੀ ਕਿ ਬੜੀ ਹੈਰਾਨੀ ਵਾਲੀ ਅਤੇ ਹਾਸੋਹੀਣੀ ਗੱਲ ਹੈ ਕਿ ਇਤਨੀ ਵਿੱਦਿਅਕ ਤਰੱਕੀ, ਵਿਗਿਆਨਿਕ ਖੋਜਾਂ, ਫਿਲਾਸਫੀਆਂ ਦੀਆਂ ਬਰੀਕੀਆਂ ਦੇ ਹੁੰਦਿਆਂ ਹੋਇਆਂ ਵੀ ਅਸੀਂ ਇਸ ਕੂੜੀ ਹਉਮੈ ਦੇ ਧੋਖੇ ਨੂੰ ਸਮਝਣ ਪਹਿਚਾਨਣ ਤੋਂ ਅਸਮਰਥ ਰਹੇ ਹਾਂ। ਅਸੀਂ ਇਸ ਝੂਠੀ ਹਉਮੈ ਨੂੰ ਸੱਚ ਸਮਝ ਕੇ ਜਨਮਾਂ ਜਨਮਾਂ ਤੋਂ ਇਸ ਦੇ ਬੈ ਖਰੀਦ ਗੋਲੇ ਬਣੇ ਰਹੇ ਹਾਂ ਅਤੇ ਹੁਣ ਵੀ ਬਣੇ ਹੋਏ ਹਾਂ ਅਤੇ ਇਸ ਵਿੱਚ ਹੀ ਆਪਣਾ ਮਾਣ ਸਮਝੀ ਬੈਠੇ ਹਾਂ। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਟਿਊਬਰਕਲੋਸਿਸ ਤਪੇਦਿਕ ਹੈ ਅਤੇ ਇਸ ਤਪੇਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਵੱਡਾ ਮੁੱਢਲਾ ਅਸਾਧ ਅਤੇ ਦੀਰਘ ਮਾਨਸਿਕ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ, ਉਸ ਦੀ ਨਿੱਕੀ ਅਤੇ ਸੁਖਦਾਈ ਗੋਦ ਵਿੱਚੋਂ ਨਿਕਲ ਜਾਈਦਾ ਹੈ, ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ। ਇਸ ਹਉਮੈ ਦੇ ਭਰਮ ਭੁਲਾਵੇ ਤੋਂ ਹੀ ਅਸੀਂ ਹੁਕਮ ਤੋਂ ਬੇਮੁੱਖ ਅਤੇ ਬੇਸੁਰੇ ਹੋ ਜਾਂਦੇ ਹਾਂ, ਅਗਿਆਨਤਾ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰਦੇ ਹਾਂ, ਤ੍ਰੈ ਗੁਣਾਂ ਵਿੱਚ ਸਾਡਾ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਡਿਊਐਲਿਟੀ ਉਪਜਦੀ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਰੰਗਣ ਵਿੱਚ ਅਸੀਂ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ ਜਿਵੇਂ ਈਰਖਾ, ਦੁਐਤ, ਨਫ਼ਰਤ, ਵੈਰ, ਵਿਰੋਧ, ਰੋਸੇ, ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ, ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ, ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਹੁਣ ਇਸਦਾ ਇਲਾਜ ਕੀ ਹੈ? ਗੁਰਬਾਣੀ ਵਿੱਚ ਹਉਮੈ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸ਼ਬਦੇ ਹਉਮੈ ਮਾਰੀਐ ਸੱਚੇ ਮਹਿਲ ਸੁਖ ਪਾਏ, ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ, ਨਿਰਮਲ ਨਾਮ ਹਉਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ, ਨਾਨਕ ਗੁਰਮੁਖ ਮਿਲ ਰਹੈ ਹਉਮੈ ਸ਼ਬਦ ਜਲਾਏ, ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਕ ਫੈਲ। ਸੋ ਇਹਨਾਂ ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਸਾਧ ਸੰਗਤ, ਨਾਮ ਔਖਦ, ਹਰੀ ਜਸ, ਸਿਮਰਨ, ਗੁਰ ਪ੍ਰਸਾਦ ਅਤੇ ਸੇਵਾ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਨਹੀਂ ਹੁੰਦਾ, ਬਲਕਿ ਜੀਵ ਦੇ ਤਨ, ਮਨ ਅਤੇ ਅੰਤਸ਼ਕਰਨ ਦੇ ਸਾਰੇ ਸਭੇ ਅਸਾਧ, ਦੀਰਘ, ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ ਹੋ ਜਾਂਦਾ ਹੈ। ਹਉਮੈ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਕੀ ਹਨ? ਇੱਕ, ਪਰਮੇਸ਼ਰ ਨੂੰ ਭੁੱਲਣਾ, ਮਾਇਆ ਦਾ ਭਰਮ ਭੁਲਾਵਾ, ਨੀਵੀਂ ਮਾਇਕੀ ਕੁਸੰਗਤ, ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ ਅਤੇ ਮੈਂ ਮੇਰੀ ਦਾ ਅਟੁੱਟ ਅਭਿਆਸ। ਫਿਰ ਪੜ੍ਹੀਏ, ਹਉਮੈ ਦੇ ਦੀਰਘ ਰੋਗ ਦੇ ਮੁੱਢਲੇ ਕਾਰਨ ਕੌਜ਼ਸ ਇਹ ਹੁੰਦੇ ਹਨ। ਇੱਕ, ਪਰਮੇਸ਼ਰ ਨੂੰ ਭੁੱਲਣਾ, ਦੂਸਰਾ ਮਾਇਆ ਦਾ ਭਰਮ ਭੁਲਾਵਾ, ਤੀਸਰਾ ਨੀਵੀਂ ਮਾਇਕੀ ਕੁਸੰਗਤ, ਚੌਥਾ ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ, ਪੰਜਵਾਂ ਮੈਂ ਮੇਰੀ ਦਾ ਅਟੁੱਟ ਅਭਿਆਸ, ਨੋਨ ਸਟੋਪ ਪ੍ਰੈਕਟਿਸ ਮੈਂ ਮੇਰੀ ਦੀ। ਇਸ ਅਸਾਧ ਰੋਗ ਦੀ ਜਾਂਚ ਪੜਤਾਲ ਡਾਇਗਨੋਸਿਸ ਇਉਂ ਕੀਤੀ ਜਾ ਸਕਦੀ ਹੈ। ਮਨ ਦੇ ਅਨੇਕਾਂ ਭਾਂਤ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਵਲਵਲਿਆਂ, ਜੋਸ਼ ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਝਲਕ ਹਵਾੜ, ਸਿੱਟੇ ਅਤੇ ਕਰਮਾਂ ਦੇ ਪ੍ਰਗਟਾਵੇ ਤੋਂ ਹੀ ਹੋਮੇ ਦੇ ਦੀਰਘ ਰੋਗ ਦੀ ਜਾਂਚ ਪੜਤਾਲ ਡਾਇਗਨੋਸਿਸ ਹੋ ਸਕਦਾ ਹੈ। ਇਹ ਹੋਮੇ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਧੱਸ ਵਸ ਰਸ ਕੇ ਰਚਿਆ ਮਿਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹੋਮੇ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਆਪ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਤਾਂ ਅਸੀਂ ਆਪਣੀਆਂ ਕਿਸੇ ਸਿਆਣਪਾਂ ਜਾਂ ਉਕਤੀਆਂ ਜੁਗਤੀਆਂ ਨਾਲ ਆਪਣੀ ਹੋਮੇ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਣ ਹੀ ਗਲਿਓਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ ਉਕਤੀਆਂ ਜੁਗਤੀਆਂ ਅਤੇ ਉੱਦਮ ਵਿੱਚ ਵੀ ਹੋਮੇ ਦੀ ਹੀ ਅੰਸ਼ ਹੋਵੇਗੀ। ਜਬ ਲਗ ਜਾਨੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ, ਜਬ ਇਹ ਜਾਨੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ੁਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਹੈ। ਪਰਮੇਸ਼ੁਰ 'ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤਹਿ ਤੈ ਆਪ ਬੰਧਾਇਓ। ਹੋਮੇ ਕਰਤਿਆਂ ਨਹਿ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ, ਸਗਲ ਬਿਗੁੱਤੇ ਭਾਵੈ ਦੋਏ, ਸੋ ਕਮਾਵੈ ਤੁਰ ਲਿਖਿਆ ਹੋਏ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓਂ ਪਰੈ ਕਾਮ। ਇਹ ਹੋਮੇ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਿਆ ਹੋਇਆ, ਬਲਕਿ ਧਾਰਮਿਕ ਅਤੇ ਅਜੋਕੇ ਆਤਮਿਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਸਿਰਫ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹੋਮੇ ਅਤੇ ਮਾਇਆ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹੋਮੇ ਸੂਖਮ ਹੁੰਦੀ ਹੈ, ਸਟਲ ਹੁੰਦੀ ਹੈ। ਲੋਹੇ ਦੇ ਠੁੱਲੇ ਜ਼ੰਜ਼ੀਰ ਤੋੜਨੇ ਤਾਂ ਸੌਖੇ ਹਨ, ਪਰ ਦਿਮਾਗੀ ਸਿਆਣਪਾਂ ਉਕਤੀਆਂ ਜੁਗਤੀਆਂ ਅਤੇ ਫਿਲਾਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਹਮ ਬੜ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨ ਛੁਟਕਿਓ, ਅਧਿਕ ਅਹਮ ਬੁੱਧ ਵਾਦੇ। ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਇਹ ਜੁਗਤਾ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਜਿਸ ਕਾਰਨ ਹੋਮੇ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ, ਜਿਸ ਨੇ ਆਪਣੀ ਹਠੀਲੀ ਫੌਜ ਦੁਆਰਾ, ਆਪਣੀ ਸਟੱਬਰਨ ਆਰਮੀ ਦੁਆਰਾ ਸਾਨੂੰ ਜਕੜਬੰਦ ਕੀਤਾ ਹੋਇਆ ਹੈ, ਇੰਪ੍ਰਿਜ਼ਨ ਕੀਤਾ ਹੋਇਆ ਹੈ, ਅਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਸਾਨੂੰ ਭਟਕਾਉਂਦਾ, ਨਚਾਉਂਦਾ, ਮਾਰਦਾ, ਕੁੱਟਦਾ, ਸਜ਼ਾ ਦਿੰਦਾ ਅਤੇ ਜਮ੍ਹਾਂ ਦੇ ਵਸ ਪਾਉਂਦਾ ਹੈ। ਕੌਣ? ਹੋਮੇ ਦਾ ਭੂਤ। ਇਸ ਤਰ੍ਹਾਂ ਹੋਮੇ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹੋਮੈ ਮੇਰੀ, ਬਹੁ ਕਰਮ ਕਮਾਵੈ ਲੋਭ ਮੋਹੇ ਵਿਆਪੇ, ਹੋਮੈ ਕਦੇ ਨਾ ਚੁੱਕੈ ਫੇਰੀ। ਕਿਜ ਨਾ ਬੁਝੈ ਕਿਜ ਨਾ ਸੂਝੈ, ਦੁਨੀਆ ਗੁੱਜੀ ਪਾਏ। ਸੋ ਇਸ ਤਰ੍ਹਾਂ ਹੋਮੇ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਇਹਨਾਂ ਪੰਕਤੀਆਂ ਅਨੁਸਾਰ ਬਣਾ ਛੱਡਿਆ ਹੈ। ਜਦ ਸਾਡੀ ਹਉਮੈ ਦੀ ਹੰਗਤਾ ਬਹੁਤ ਆਫਰ ਜਾਂਦੀ ਹੈ, ਬਹੁਤ ਇਨਫਲੇਟ ਹੋ ਜਾਂਦੀ ਹੈ, ਤਾਂ ਅਸੀਂ ਅਤ ਅੰਨੇ ਬੋਲੇ ਹੋ ਕੇ ਨੀਵੇਂ ਅਤੇ ਗਲਤ ਕਰਮ ਕਰਦੇ ਹਾਂ। ਬਲਾਇੰਡ ਅਤੇ ਡੈਫ ਹੋ ਕੇ ਨੀਵੇਂ ਅਤੇ ਗਲਤ ਕਰਮ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ, ਸ਼ੌਕ ਵੱਜਦਾ ਹੈ, ਅਤੇ ਅਸੀਂ ਅਣਜਾਣੇ ਹੀ ਹਾਏ ਓ ਰੱਬਾ ਕਹਿ ਉੱਠਦੇ ਹਾਂ, ਅਤੇ ਰੱਬ ਅੱਗੇ ਫਿਰ ਨਿਮਾਣੇ ਬਣ ਕੇ ਅਰਦਾਸਾਂ ਅਤੇ ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਇੱਕ ਓਪਰਾ ਜਿਹਾ ਵਿਰਾਗ ਆਉਂਦਾ ਹੈ ਅਤੇ ਦੁੱਖ ਸਾਡੇ ਹਉਮੈ ਬੜੇ ਮਨ ਦਾ ਦਾਰੂ ਬਣਦਾ ਹੈ, ਮੈਡੀਸਨ ਬਣਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਏ, ਤੂੰ ਕਰਤਾ ਕਰਨਾ ਮੈਂ ਨਾਹੀਂ ਜਾਹੋਂ ਕਰੀ ਨਾ ਹੋਈ। ਇਸ ਤਰ੍ਹਾਂ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੀ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜਦੋਂ ਦੁੱਖ ਟਲ ਜਾਵੇ ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਹੀ ਭੁੱਲ ਜਾਂਦੇ ਹਾਂ ਅਤੇ ਮੁੜ ਉਸੇ ਹਉਮੈ ਦੇ ਅੰਧ ਗੁਬਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਅਤੇ ਸਤਸੰਗ ਵੀ ਕਰਦੇ ਹਾਂ ਤਾਂ ਉਸਦਾ ਅਸਰ ਥੰਦੇ ਭਾਂਡੇ ਵਾਂਗ ਸਾਡੇ ਹਉਮੈ ਵੇੜੇ ਬੱਧੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ। ਹਾਂਜੀ, ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ, ਸਤਸੰਗ ਵੀ ਕਰਦੇ ਹਾਂ ਤਾਂ ਉਸਦਾ ਅਸਰ ਥੰਦੇ ਭਾਂਡੇ ਵਾਂਗ ਸਾਡੇ ਹਉਮੈ ਵੇੜੇ ਥੰਦੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ, ਸਲਿਪ ਹੋ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਓਪਰਾ ਜਿਹਾ ਹੀ ਅਸਰ ਹੁੰਦਾ ਹੈ। ਅਸਲ ਵਿੱਚ ਹਉਮੈ ਦਾ ਬੀਜ, ਹਉਮੈ ਦਾ ਸੀਡ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਹੀ ਪੁੰਗਰਦਾ ਹੈ। ਡਾਰਕਨੈਸ ਆਫ ਇਗਨੋਰੈਂਸ ਵਿੱਚ ਹੀ ਇਹ ਸੀਡ ਸਪਰਾਊਟ ਹੁੰਦਾ ਹੈ। ਇਸ ਲਈ ਹਉਮੈ ਦੇ ਰੋਗੀ ਬੂਟੇ ਨੂੰ ਆਤਮਿਕ ਪਿਉਂਦ ਹੀ ਚਾੜੀ ਜਾ ਸਕਦੀ ਹੈ, ਡਿਵਾਈਨ ਗ੍ਰਾਫਟਿੰਗ ਹੀ ਕੀਤੀ ਜਾ ਸਕਦੀ ਹੈ, ਤਾਂ ਕਿ ਹਉਮੈ ਦੇ ਦੁੱਖਦਾਈ ਕੰਢਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕੁਸੈਲੇ ਖੱਟੇ ਅਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ, ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਉ ਦੇ ਉੱਤਮ ਦੈਵੀ ਫਲ ਲੱਗ ਸਕਣ। ਹਉਮੈ ਦੇ ਬੂਟੇ ਨੂੰ ਆਤਮਿਕ ਪਿਉਂਦ ਚਾੜਨੀ ਹੀ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੀ ਹੈ, ਅਤੇ ਇਹ ਬਿਲਕੁਲ ਉਲਟੀ ਖੇਲ ਪਿਰਮ ਦੀ ਹੈ। ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਤਾਂ ਤਾਂ ਸਾਡੇ ਹਉਮੈ ਵੇੜੇ ਮਨ ਨੂੰ ਪਿਉਂਦ ਚਾੜਨੀ, ਇਹ ਡਿਵਾਈਨ ਗ੍ਰਾਫਟਿੰਗ ਕਰਨੀ, ਇਹ ਉਲਟੀ ਖੇਲ, ਇਹ ਮਤ ਬਦਲਣ, ਇਹ ਹਉਮੈ ਰੋਗ ਦਾ ਇਲਾਜ, ਇਹ ਜੀਵਤ ਮਰੈ ਕਿਵੇਂ ਹੋਵੇਗਾ? ਇਸ ਲਈ ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਅਭਿਆਸ ਕਮਾਈ ਅਤੇ ਗੁਰਪ੍ਰਸਾਦ ਦੀ ਅੱਤ ਲੋੜ ਹੈ। ਹਾਂਜੀ, ਸਾਡੇ ਹਉਮੈ ਵੇੜੇ ਮਨ ਦੀ ਪਿਉਂਦ ਚਾੜਨੀ, ਮਤ ਬਦਲਣ, ਜੀਵਤ ਮਰੈ ਲਈ ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਅਭਿਆਸ ਕਮਾਈ ਅਤੇ ਗੁਰਪ੍ਰਸਾਦ ਦੀ ਅੱਤ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਇਉਂ ਅਗਵਾਈ ਅਤੇ ਪ੍ਰੇਰਨਾ ਕਰਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ, ਸ਼ਬਦੈ ਸਾਧ ਨਾ ਆਵਈ ਨਾਮ ਨਾ ਲੱਗੈ ਪਿਆਰ, ਸੇਵਾ ਥਾਏ ਨਾ ਪਵਈ ਤਿਸਕੀ ਖੱਪ ਖੱਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੈ ਔਰ ਤਾਰ। ਮਨ ਕਹਿ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਪੀਤਰ, ਜੋ ਦੀਸੈ ਸੋ ਛਾਰਾ, ਜਿਨ ਕੀਆ ਤਿਸ ਸਿਮਰ ਪ੍ਰਾਣੀ, ਜਿਉ ਪ੍ਰਾਣ ਜਿਨ ਧਾਰਾ, ਤਿਸੈ ਤਿਆਗ ਅਵਰ ਲਪਟਾਵੈ ਮਰ ਜਨਮੈ ਮੁਗਦ ਗਵਾਰਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵੱਸੈ ਇੱਕ ਠਾਏ ਹੋਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੈ ਜਾਏ ਹੋਮੈ ਸਭ ਸਰੀਰ ਹੈ ਹੋਮੈ ਉਪਤ ਹੋਏ ਹੋਮੈ ਵੱਡਾ ਗੁਵਾਰ ਹੈ ਹੋਮੈ ਵਿੱਚ ਬੁੱਝ ਨਾ ਸਕੈ ਕੋਏ ਹੋਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁੱਝਿਆ ਜਾਏ ਹੋਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਿਗੁਰ ਮਿਲੀਐ ਹੋਮੈ ਗਈ ਤਾਂ ਸੱਚ ਵਸਿਆ ਮਨ ਆਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹੋਮੈ ਸ਼ਬਦ ਜਲਾਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਈ ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਝਖਣਾ ਚਾਖ ਅੰਤ ਵਿੱਚ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹੋਮੈ ਮਨ ਦੀ ਰੰਗਤ ਜਾਂ ਇੱਕ ਭਾਵਨਾ ਹੀ ਹੈ ਹੋਮੈ ਇਹ ਈਗੋ ਕੌਨਸ਼ੀਅਸਨੈਸ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ ਹੋਮੈ ਦੇ ਮਾਰਨ ਜਾਂ ਨਾਸ਼ ਕਰਨ ਦਾ ਸਵਾਲ ਨਹੀਂ ਹੈ ਹੋਮੈ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ੁਰ ਦੀ ਭੁੱਲ ਜਾਂ ਅਨਹੋਂਦ ਦਾ ਹੀ ਨਾਮ ਹੈ ਜਿਸ ਤਰ੍ਹਾਂ ਕਿ ਚਾਨਣ ਦੀ ਅਨਹੋਂਦ ਨੂੰ ਚਾਨਣ ਦੀ ਲਾਈਟ ਦੀ ਐਬਸੈਂਸ ਨੂੰ ਡਾਰਕਨੈਸ ਕਿਹਾ ਜਾਂਦਾ ਹੈ ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹੋਮੈ ਦਾ ਖਿਆਲ ਪਰਮੇਸ਼ੁਰ ਦੀ ਭੁੱਲ ਵਿੱਚੋਂ ਹੀ ਉਪਜਦਾ ਹੈ ਪਰਮੇਸ਼ੁਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਹੋਮੈ ਦਾ ਅਭਾਵ ਹੋ ਸਕਦਾ ਹੈ ਹੋਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ ਇਹ ਉਲਟੀ ਹੋਵੇ ਮਤ ਬਦਲਾਓ ਬੁੱਧ ਬਦਲੀ ਸਿੱਧ ਪਾਈ ਇਹ ਉਲਟੀ ਖੇਲ ਭਿਰਮ ਦੀ ਹੈ ਹੋਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੀ ਮਿੱਠੀ ਪ੍ਰੇਮ ਬੰਧਨਾ ਹੈ ਹੋਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਇਸ ਦੀ ਸਲੇਵਰੀ ਤੋਂ ਛੁੱਟ ਕੇ ਪਰਮੇਸ਼ੁਰ ਦੀ ਮਿੱਠੀ ਪ੍ਰੇਮ ਬੰਧਨਾ ਹੈ ਇਹਨਾਂ ਵਿਚਾਰਾਂ ਦੁਆਰਾ ਉੱਪਰਲੀਆਂ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਇਸ ਟ੍ਰਾਂਸਫੋਰਮੇਸ਼ਨ ਆਫ ਕੌਨਸ਼ੀਅਸਨੈਸ ਲਈ ਤਿੰਨ ਚੀਜ਼ਾਂ ਚਾਹੀਦੀਆਂ ਹਨ ਇੱਕ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਦੂਸਰਾ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਤੀਸਰਾ ਗੁਰਪ੍ਰਸਾਦ ਦੀ ਲੋੜ ਹੈ ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਂਦ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਡਿਵਾਈਨ ਕੌਨਸ਼ੀਅਸਨੈਸ ਵਾਲਾ ਹੋ ਜਾਂਦਾ ਹੈ ਅਤੇ ਸਾਡਾ ਮਨ ਤਨ ਚਿੱਤ ਬੁੱਧੀ ਅਤੇ ਅੰਤਿਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੰਦਾ ਹੈ ਪਰ ਇਹ ਉਲਟੀ ਖੇਲ ਪਿਰਮ ਕੀ ਇਹ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ ਇਸ ਭਿਆਨਕ ਹੋਮੈ ਘਮੰਡ ਇੱਜ਼ਤ ਮਾਣ ਗਰਵ ਇਸ ਦਿਖਾਵਾ ਅਤੇ ਗੁਮਾਨ ਰੂਪੀ ਦੀਰਗ ਰੋਗ ਨੂੰ ਇਸ ਸੀਰੀਅਸ ਡਿਜ਼ੀਜ਼ ਨੂੰ ਦੂਰ ਕਰਨ ਦਾ ਖਿਆਲ ਉੱਦਮ ਪ੍ਰੇਰਣਾ ਜਾਂ ਚਿੰਤਾ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਉੱਤੇ ਉਸਦੇ ਰਸ ਵਿੱਚ ਹੋਮੈ ਕਾਰਨ ਵਿਘਣ ਪੈਂਦਾ ਹੈ ਕਿਉਂਕਿ ਰਸੀਏ ਲਈ ਇਹ ਰੁਕਾਵਟ ਜਾਂ ਵਿਘਨ ਇਹ ਮੌਤ ਬਰਾਬਰ ਹੁੰਦੀ ਹੈ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਇਹ ਚਿੰਤਾ ਉਪਜੀ ਘੱਟ ਮੈਂ ਜਬ ਗੁਰ ਚਰਨਨ ਅਨੁਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਪਾਗਿਓ ਇਹ ਆਤਮਿਕ ਉਲਟੀ ਖੇਲ ਔਖੀ ਅਤੇ ਦੇਰ ਪਾ ਜ਼ਰੂਰ ਹੈ ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਇਹ ਸੌਖੀ ਹੋ ਜਾਂਦੀ ਹੈ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾ ਹੋ ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ ਅਸੀਂ ਹਾਂਜੀ ਇਸ ਟ੍ਰਾਂਸਫੋਰਮੇਸ਼ਨ ਤੋਂ ਬਗੈਰ, ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ, ਅਸੀਂ ਹਉਮੈ ਦੇ ਭਰਮ ਭੁਲਾਵੇ ਅੰਦਰ, ਮੈਂ ਮੇਰੀ ਦੀ ਗੁਲਾਮੀ ਵਿੱਚ, ਨਰਕ ਘੋਰ ਕਾ ਦੁਆਰਾ, ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਆਪਣੇ ਅਮੋਲਕ ਜੀਵਨ ਨੂੰ ਅਜਾਈ ਗੁਆ ਰਹੇ ਹਾਂ। ਜਦ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹਉਮੈ ਦੇ ਭਰਮ ਭੁਲਾਵੇ ਦਾ ਪਰਦਾ ਲੈ ਜਾਂਦਾ ਹੈ ਤਾਂ ਜੀਵ ਦੀ ਆਤਮਿਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਬਿਸਾਰੀ, ਕਰ ਮਸਤਕ ਗੁਰਪੂਰੈ ਧਰਿਓ, ਮਨ ਜੀਤੋ ਜਗ ਸਾਰੀ। ਤ੍ਰਿਪਤ ਅਘਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੁੱਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੂਕੇ। ਅਚਰਜ ਏਕ ਸੁਨੋ ਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪੜਦਾ ਠਾਕੁਰ ਜੋ ਭੇਟਿਓ, ਤੋ ਬਿਸਰੀ ਤਾਤ ਪਰਾਈ। ਕਹਿਓ ਨਾ ਜਾਈ ਇਹੋ ਅਚੰਭੋ, ਸੋ ਜਾਣੈ ਜਿਨ ਚਾਖਿਆ, ਕਹੁ ਨਾਨਕ ਸੱਚ ਪਏ ਬਿਗਾਸਾ, ਗੁਰ ਨਿਧਾਨ ਰਿਧ ਲੈ ਰਾਖਿਆ। ਇਸ ਇਲਾਹੀ ਉਲਟੀ ਖੇਲ, ਇਸ ਪਿਉਂਦ, ਇਸ ਮਤ ਬੁੱਧ ਬਦਲੀ, ਇਹ ਅਚਰਜ ਕੌਤਕ, ਇਸ ਜੋ ਕਿਰਪਾ ਗੋਬਿੰਦ ਭਈ ਦੇ ਕ੍ਰਿਸ਼ਮਿਆਂ ਦਾ ਨਿਖੇੜਵਾਂ ਨਿਰਣਾ ਇਉਂ ਕੀਤਾ ਜਾਂਦਾ ਹੈ। ਇੱਕ ਕੰਪੈਰੀਜ਼ਨ ਹੈ, ਇੱਕ ਪਾਸੇ ਹਉਮੈ ਵਾਲੀ ਅਵਸਥਾ ਹੈ, ਦੂਸਰੇ ਪਾਸੇ ਨਾਮ ਵਾਲੀ ਅਵਸਥਾ। ਹਉਮੈ ਵਾਲੀ ਅਵਸਥਾ ਵਿੱਚ ਮਾਇਆ ਦਾ ਅੰਧ ਗੁਬਾਰ ਹੈ, ਮਾਇਆ ਦਾ ਸਿਮਰਨ ਹੈ, ਮਾਇਆ ਦਾ ਭਰਮ ਭੁਲਾਵਾ ਹੈ, ਮਾਇਆ ਦੀ ਇਲਿਊਜ਼ਨ ਹੈ, ਮੈਂ ਮੇਰੀ ਹੈ, ਮਾਇਆ ਦੀ ਗੁਲਾਮੀ ਹੈ, ਮਨ ਦਾ ਹੁਕਮ ਹੈ, ਹਉਮੈ ਦੀ ਕਾਲ ਕੋਠੜੀ ਦੀ ਕੈਦ ਹੈ, ਅਨੇਕਤਾ ਹੈ, ਦੂਜਾ ਭਾਉ ਹੈ, ਰੱਬ ਦੀ ਭੁੱਲ ਹੈ, ਤ੍ਰਿਸ਼ਨਾ ਹੈ। ਦੂਜੇ ਪਾਸੇ ਨਾਮ ਵਾਲੀ ਅਵਸਥਾ ਵਿੱਚ ਆਤਮ ਪ੍ਰਕਾਸ਼ ਹੈ, ਡਿਵਾਈਨ ਲਾਈਟ ਹੈ, ਹਰੀ ਦਾ ਸਿਮਰਨ ਹੈ, ਨਾਮ ਦਾ ਪ੍ਰਕਾਸ਼ ਹੈ, ਤੂੰ ਤੇਰੀ ਹੈ, ਇਲਾਹੀ ਆਜ਼ਾਦੀ ਹੈ, ਡਿਵਾਈਨ ਫਰੀਡਮ, ਇਲਾਹੀ ਹੁਕਮ ਹੈ, ਆਤਮਿਕ ਆਜ਼ਾਦੀ ਹੈ, ਏਕਤਾ, ਏਕ ਓਂਕਾਰ, ਆਪੇ ਆਪ, ਰੱਬ ਦੀ ਯਾਦ, ਅਤੇ ਸਗਲ ਤ੍ਰਿਸ਼ਨ ਬੁੱਝ ਗਈ ਹੈ। ਹਉਮੈ ਵਾਲੀ ਅਵਸਥਾ ਵਿੱਚ ਤਾਤ ਪਰਾਈ ਹੈ, ਦੂਤ ਦੁਸ਼ਟ ਮਲੀਨ ਬੁੱਧ, ਹੋਂ ਦੀ ਹੰਗਤਾ, ਆਪਣਾ ਭਾਣਾ, ਦੁੱਖ ਕਲੇਸ਼, ਚਿੰਤਾ ਫਿਕਰ, ਬਾਹਰ ਢੂੰਡਣਾ, ਦਾਵੇ ਦਾਜਨ ਹੋਤ ਹੈ। ਦੂਜੇ ਪਾਸੇ ਨਾਮ ਵਾਲੀ ਅਵਸਥਾ ਵਿੱਚ ਸਗਲ ਸੰਗ ਬਣ ਆਈ ਹੈ, ਸਭ ਸਜਨਈ ਹੈ, ਵਿਵੇਕ ਬੁੱਧ ਹੈ, ਨਿਮਰਤਾ ਹਿਰਦੈ ਗਰੀਬੀ ਹੈ, ਰੱਬੀ ਭਾਣਾ ਹੈ, ਅਟਲ ਸੁਖ ਹੈ, ਅਵਿਨਾਸੀ ਖੇਮ ਹੈ, ਚਿੰਤਾ ਸਗਲ ਬਿਨਾਸੀ, ਸਭ ਕਿਛ ਘਰ ਮੈਂ, ਨਿਰਦਾਵੇ ਰਹਿ ਨਿਸੰਗ ਹੈ। ਹਉਮੈ ਵਾਲੀ ਅਵਸਥਾ ਵਿੱਚ ਅਨੇਕ ਚਿੰਤਨ ਹੈ, ਏਕ ਬੋਲ ਵੀ ਖਫਤੋ ਨਾਹੀਂ ਹੈ, ਦਿਮਾਗੀ ਗਿਆਨ ਹੈ, ਘਿਰਨਾ ਹੈ, ਝੂਠੀ ਪਾਤਸ਼ਾਹੀ ਹੈ, ਮਨਮੁਖਤਾ ਹੈ, ਜਮ੍ਹਾਂ ਦੀ ਸਜ਼ਾ ਹੈ, ਜੋ ਲਓ ਪੋਟ ਉਠਾਈ ਚਲਿਆਇਓ, ਤੋ ਲਓ ਡਾਨ ਭਰੇ ਹੈ, ਹਉਮੈ ਦੇ ਗਰਭ ਗੁਮਾਨ ਦਾ ਅਫਰੇਵਾਂ ਹੈ, ਝੂਠ 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 ਦੁਨੀ ਗੁਮਾਨ ਹੈ। ਦੂਸਰੇ ਪਾਸੇ ਨਾਮ ਵਾਲੀ ਅਵਸਥਾ ਵਿੱਚ ਏਕ ਚਿੰਤਨ ਹੈ, ਸਾਧ ਸੰਗਤ ਸੀਤ ਲਈ ਹੈ, ਆਤਮਿਕ ਤੱਤ ਗਿਆਨ ਹੈ, ਪਿਆਰ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ ਹੈ, ਗੁਰਮੁਖਤਾ ਹੈ, ਆਓ ਬੈਠ ਆਦਰ ਸ਼ੁਭ ਦਿਓ ਹੈ, ਪੋਟ ਡਾਰ ਗੁਰਪੂਰਾ ਮਿਲਿਆ, ਤੋ ਨਾਨਕ ਨਿਰਭਏ ਹੈ, ਮਨ ਮਤਵਾਰੋ ਨਾਮ ਰਸ ਪੀਵੇ ਹੈ, ਅਤੇ ਖੂਬ 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 ਤੇਰੋ ਨਾਮ ਹੈ। ਜਦੋਂ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਲਾਈਫ ਕਰੰਟ ਤਾਂ ਉਹੀ ਹੁੰਦਾ ਹੈ, ਪਰ ਉਸ ਜੀਵਨ ਰੌਂ ਨੂੰ ਕੋਈ ਹੋਰ ਰੰਗਣ ਜਾਂ ਤੱਤ ਚੜ ਜਾਂਦਾ ਹੈ। ਇਸੇ ਤਰ੍ਹਾਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਪਰ ਠੰਡੀ ਜਾਂ ਤੱਤੀ ਟੈਂਕੀ ਵਿੱਚੋਂ ਲੰਘਦਾ ਹੋਇਆ ਉਹ ਪਾਣੀ ਠੰਡਾ ਤੱਤਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਪਿਉਂਦ ਚਾੜਨ ਦੇ ਨਾਲ ਸਾਡੀ ਮਤ, ਬੁੱਧੀ ਅਤੇ ਅੰਤਿਸ਼ਕਰਨ ਦੇ ਤੱਤ, ਇਸ ਦੇ ਅੰਸ਼, ਇਸ ਦੀ ਰੰਗਣ, ਖਿਆਲ, ਭਾਵਨਾਵਾਂ, ਸ਼ਰਧਾ, ਵਲਵਲੇ, ਮਰਜ਼ੀ, ਰੀਝਾਂ, ਚਾਓ, ਉਮੰਗ, ਜੋਸ਼, ਸਵਾਦ, ਸਿਆਣਪਾਂ, ਉਕਤੀਆਂ, ਜੁਕਤੀਆਂ, ਕਰਮ, ਆਦਤਾਂ, ਜੀਵਨ ਅਤੇ ਭਾਗ, ਸਭ ਕੁਝ ਉੱਕਾ ਹੀ ਬਦਲ ਜਾਂਦੇ ਹਨ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ, ਇਲਾਹੀ ਡਿਵਾਈਨ ਹੁਕਮ ਦੀ ਫਲੋ ਵਿੱਚ ਸੁਰ ਹੋ ਕੇ, ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਜੇ ਕਰਾਵੈ ਸੋ ਕਰਨਾ, ਜੈ ਬੈਸਾਲੇ ਤੈਂ ਬੈਸਾ ਸਵਾਮੀ, ਜੈ ਭੇਜੈ ਤੈਂ ਜਾਵਾਂ, ਜਿਵ ਤੂੰ ਰੱਖੈ ਤਿਵ ਰਹੋ, ਇਹਨਾਂ ਪੰਕਤੀਆਂ ਅਨੁਸਾਰ ਜੀਵਨ ਬਤੀਤ ਕਰਦਾ ਹੈ। ਗੁਰਮਤਿ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ, ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਸੂਰਜ ਦੀ ਤੀਖਣ ਰੋਸ਼ਨੀ ਵਿੱਚ ਮਾਤ ਪੈ ਜਾਂਦੀ ਹੈ ਅਤੇ ਉਸੇ ਵਿੱਚ ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦੋਂ ਸਾਡੇ ਅੰਤਰ ਆਤਮੇ ਗੁਰ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇਤਨਾ ਚੁੰਦਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਵਿਸਮਾਦੀ ਅਵਸਥਾ ਵਿੱਚ ਆਪ ਮੁਹਾਰੇ ਇਹ ਪੰਕਤੀ ਨਿਕਲਦੀ ਹੈ, ਖੂਬ 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 ਤੇਰੋ ਨਾਮ। ਇਹੋ ਜਿਹੇ ਵਿਸਮਾਦੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਹੁੰਦਾ ਹੈ ਕਿ ਜੀਵ ਵਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦੇਖੋ ਅਚਰਜ ਪਿਆ, ਜੈ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਔ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ। ਅਦਭੁਤ ਪਰਮ ਅਦਭੁਤ, ਬਿਸਮੈ ਬਿਸਮ, ਅਸਚਰਜੈ ਅਸਚਰਜ, ਅਤ ਅਤ ਹੈ। ਆਤਮਿਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ, ਐਕਸਪੀਰੀਅੰਸ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਜਾਂ ਗੁਮਾਨ ਨੂੰ ਉਸਨੇ ਜਨਮਾਂ ਜਨਮਾਂ ਤੋਂ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਅਤੇ ਪ੍ਰਫੁੱਲਤ ਕੀਤਾ ਸੀ, ਉਹ ਹਉਮੈ ਤਾਂ ਬਿਲਕੁਲ ਝੂਠ ਕੂੜ ਦੂਜਾ ਭਾਉ ਹੀ ਸੀ। ਇਹੋ ਜਿਹੇ ਭਰਮ ਭੁਲਾਵੇ ਜਾਂ ਅਗਿਆਨਤਾ ਦੇ ਆਧਾਰ ਉੱਤੇ ਜਿਹੜੇ ਵੀ ਖਿਆਲ, ਨਿਸ਼ਚੇ, ਕਲਪਨਾਵਾਂ ਅਤੇ ਮੈਂ ਮੇਰੀ ਦੇ ਦਾਅਵੇ ਕਰਦਾ ਆਇਆ ਸੀ, ਉਹ ਸਾਰੇ ਹੀ ਕੂੜ ਝੂਠ ਦੂਜਾ ਭਾਉ ਹੀ ਸਨ, ਜਿਸ ਦੀ ਵਜ੍ਹਾ ਨਾਲ ਆਪਣਾ ਅਮੋਲਕ ਜੀਵਨ ਅਜਾਈ ਹੀ ਗੁਆਇਆ ਹੈ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ, ਕੂੜ ਕੂੜੇ ਨਿਹੋ ਲੱਗਾ, ਵਿਸਰਿਆ ਕਰਤਾਰ। ਇਸ ਤਰ੍ਹਾਂ ਜਦ ਤਾਈਂ ਜੀਵ ਨੂੰ ਆਪਣੀ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਜਾਂ ਦੂਜੇ ਭਾਵ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ, ਹਲੀਮੀ, ਗਰੀਬੀ, ਦਾਸ ਭਾਵਨਾ ਉਪਜ ਨਹੀਂ ਸਕਦੀ। ਇਹ ਜੋ ਅਸੀਂ ਲੋਕਾਚਾਰੀ ਰਸਮੀ ਤੌਰ 'ਤੇ ਨਿਮਰਤਾ ਅਤੇ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ, ਇਹ ਸਭ ਦਿਖਾਵਾ, ਲੋਕ ਪਚਾਰਾ, ਕੂੜ ਅਤੇ ਪਖੰਡ ਹੈ। ਗੁਰਬਾਣੀ ਵਿੱਚ ਇਸ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ ਹੈ। ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ, ਧਰ ਤਰਾਜੂ ਤੋਲੀਏ ਨਿਵੇ ਸੁਗੌਰਾ ਹੋਏ, ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ, ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੈ ਕਸੁੱਧੇ ਜਾਏ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਦੂਜੇ ਪਾਸੇ ਗੁਰਬਾਣੀ ਵਿੱਚ ਸੱਚੀ ਸੁੱਚੀ ਨਿਮਰਤਾ ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹਾਂਜੀ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗੁਰਬਾਣੀ ਵਿਚਾਰ ਹੋਮੈ ਭਾਗ ਦੂਜਾ, ਲੇਖ ਨੰਬਰ 10।